تازو نہ بازو نہ فوجو نہ فرش خداوند بخشندہی عیش و عرش میرے ہردے چ خدا بیٹھا ہے تے جتنے سر تک او بیٹھا ہے میں ہار نہیں من سکدا تے خدا دی ہار ہو جائے گی میں نہیں من سکتا خدا ہردے چ ہوے تے میں ہار من لواں خدا دی توہین کراں پرماتما دی توہین کراں میں نہیں ہار من سکتا چھوٹا جہا کنڈا منک نو لگ جاندا ہے تے بندہ کہندا ہے پتہ نہیں رب ہے بھی صحیح کہ نہیں ماڑی موٹی گھٹنا گھٹ جاندی ہے کہ منک کہندا ہے پرماتما ہے بھی صحیح کہ نہیں تھوڑا بہت کدرے نقصان ہو جاندا ہے کہ منک کہندا ہے پتہ نہیں گرو ہے بھی صحیح کہ نہیں کچھ بھی نہیں رہا پر ستگر کہندے نے رب تے ہے نہیں ہے تے نہ صحیح باقی نہیں ہے فوج تے نہ صحیح نہیں ہے دھن تے نہ صحیح قلعے نہیں ہے تے نہ صحیح فوج نہیں ہے تے نہ صحیح میرا اللہ تے ہے میرا رب تے ہے میرا پربھو تے ہے نہ سازو نہ بازو نہ فوجو نہ فرش خداوند بخشندے ایسو عرش ایک نقطہ ہور بیان کر کے میں اگے چلا اہلکار نے کیا مہاراج ایک نکی جہ گل نال بھی اسی صلح کرا سکتے ہیں ایک چھوٹی جہ گل چلو یہ سب کچھ تسی نہیں قبول کر دینا سے تسی اتنا ہی قبول کر لو تھوڑے بچے مار دیتے گئے ختم کر دیتے چارے ہی بچے چلو دبے ہوئے الفاظاں اتنا ہی قبول کر لو تو اسی اسنوں بھی آدھار بنا کے صلح کرا سکتے ہیں ہوں مہاراج دا ڈھنگ دیکھو کہن دا بڑا با کمال سنگے بدگو گر اگر کاسا ہے زری شکند زری کہندے نے سونے نو کاسا کہندے نے پیالے نو سنگ کہندے نے پتھر نو بدگو کہندے نے برا بولن والے ظالم نو دشت نو سنگے بدگو گر اگر کاسا ہے زری شکند دشت منک برا بولن والا منک ظالم بندہ بھاری بھرکم پتھر چک کے اگر سونے دے پیالے نو توڑن دی کوشش کرے مہاراج کہندے نے میں قبول کردا سونے دا پیالہ ٹوٹ جائے گا پتھر نہیں ٹوٹے گا میں من میں اے قبول کردا قبول کرن دا ڈھنگ دیکھو صاحب دی دور درشٹی دیکھو میں قبول کردا ایک بھاری بھرکم وزنی پتھر دے نال اگر کوئی منک سونے دے پیالے نو توڑن دی کوشش کرے دشت میں مندا سونے دا پیالہ ٹوٹ جائے گا پتھر نہیں ٹوٹے گا میں قبول کردا میں مندا لیکن اہلکارو ایک گل چیتے رکھو ٹوٹ کے بھی سونے دے پیالے دی قیمت کوئی گھٹنی نہیں تے نہ ٹوٹ کے بھی پتھر دی قیمت کوئی ودھنی نہیں ٹوٹ کے بھی میرے بچیاں دی قیمت کوئی گھٹنی نہیں تے نہ ٹوٹ کے بھی اورنگزیب دی قیمت کوئی ودھنی نہیں سنگ بدگو گر اگر کاسے زری شکند قیمت سنگ نے فزائد وزر کم نشو میں پھر عرض کراں مہاتما بدھ جیسے گرو گوبند سنگھ نہیں ہے گرو گوبند سنگھ جیسے مہاتما بدھ نہیں ہے مہاتما بدھ جیسے کرشن نہیں ہے کرشن جیسے رام نہیں ہے رام جیسے محمد صاحب نہیں ہے ساریاں دے کھان پان بھی الگ نے پیران بھی الگ نے کریا تو کچھ بھی فیصلہ نہیں ہو سکتا پر ایک دھارمک سٹیج تے بیٹھے ہویا ہردے دی گہرائی تو میں کہنا ہے سارے ہی سنت نے سارے ہی اوتار نے مانسک اوستھا ساریاں دی ایک ہوئی ایک ہوئی ایک ہوئی ہن او جڑی مانسک اوستھا ہے بیان نہیں کیتی جا سکتی نہیں کیتی جا سکتی اکتھ ہے کارن جڑی بوند ساگر وچ لین ہو گئی کہ جی ہن ساگر نو نہیں ناپیا جا سکتا تو کون ناپے اس بوند نو جو ساگر ہو گئی संत नु कौन जाने, किस तरह ना पोगे साध की महिमा वेद ना जाने, देता सुने ते तबखे आए। वेद श्रुति ने सुने होया ज्ञान संग्रह करके लिखे है वेद व्यास ने। चलो एक तुलसी दा बोल मैं थोड़े सामने रखा, तो एक भाई नंद लाल दा, तो फिर अगे दो चार मिनट लेके मैं समाप्ति करूँ, थोड़ा बहुत टाइम ना लवा। संत रिदा नवनीत समाना, कवि तुलसी। संत उहदा हिरदा ते मक्खण दी तरह आउंदा, जिवें मक्खण कोमल है इस तरह कोमल, जिवें मक्खण पवित्र है इस तरह पवित्र। संत रिदा नवनीत समाना, कहा कब ने पर कहा ना जाना। तुलसी कहंदे ने मैं आख ते दिता है पर मैनू कहन दा ढंग नहीं आया, मैं तस्बीह ते दे दिती है पर तस्बीह ठीक नहीं, मैं दलील ते पेश कीती है पर पूरी नहीं उतरती, मैं प्रमाण ते रख दिता है पर ये अधूरा है। संत रिदा नवनीत समाना, कहा कब ने पर कहा न जाना। गल अधूरी है पूरी नहीं है, क्यों आखी भी तुसी ते फिर अधूरी क्यों आखी, पूरी आखो। तुलसी कहने में पूरी कह नहीं सकता, सन दा हिरदा मक्खण दी तरह मैं दलील ते दिती है पर पूरी नहीं, क्यों निज पर ताप द्रवे नव नीता। मक्खण नु सेक लगे ते द्रवदा पिघल, निज पर ताप द्रवे नव नीता, पर दुख दरवे संत पुनीता। मक्खण नु सेक लगदा है पिघल जांदा है मक्खण, पर संत ते उदों भी पिघल जांदा है जब दूजियां नु सेक लगे। हिंदुस्तान दे मासूम बच्चियां नू सेक लगया ते कलगीधर ने अपने बच्चे शहीद करा दिते। हिंदुस्तान दी जिंदगी ही खतरे विच होई ते 9 साल दा बालक अपने पिता नू कहिंदा आनंदपुर दे किसे नू तैरण दी जाच सिखाणी होवे ते पहले आप पाणी विच जाणा पैंदा, किसे नू मरण दी जाच सिखाणी होवे ते पहले आप मरना पैंदा। इत दूजियां नू रोंदियां होयां देख के अखां विच हंजू आ गए, अपनियां नू रोंदियां होयां नू देख के ते कईयां दी हंजू अखां भर आण गईयां, पर जगत दुखी है ते संत दा हिरदा दुखी हो गया, देश दुखी है ते कलगीधर दी आत्मा रो उठी है। निज पर ताप द्रवे नव नीता, पर दुख दरवे संत पुनीता। एक दलील नंदलाल ने भी दिती है, बयान करदे आ ते मैं अगे चला। भाई साहब भाई नंद लाल कहंदे ने, मिसले दहाने तंग तो तुंगे शकर न बाशद। भाई साहब चूंकि गजनी दे सन पिछों अफगानिस्तान दे, उन्हां दी सारी बाणी परशियन दे च फारसी दे च, कहंदे ने ऐ कलगीधर ऐ धन गुरु गोविंद सिंह, थोड़ी जबान तो जेड़े बोल निकलदे ने एक एक बोल एक बोरी खंड वर्गी इन्ने मिठे ने, उस बोल विच इतनी मिठास जिमें एक बोरी शक्कर दे। मिसले दहाने तंग तो तुंगे शकर न बाशद, ई मिसल रा के गुफ्तम जी खूब तर न बाशद। कहंदे ने मैं मिसाल ते दित्ती है पर ठीक नहीं, अपनी मिसाल नू आप ही खंडन करते हैं, अपनी दलील का आप ही खंडन करते हैं। कहने मैं मिसाल तो दे दी है ठीक नहीं है, क्यों एक बोरी खंड दी 1,000 बंदियां दे मुँह नू मिठा कर देगी ते मुँह बेच मिठास रहेगी थोड़ा छिन पल दो पल फिर गई, पल दो पल मुंह मिठा रहेगा 1,000 बंदियां फिर गई मिठास खत्म। ऐ कलगीधर थोड़ा एक बचन जुगो जुग तक ਕਰੋੜਾਂ ਜ਼ਿੰਦਗੀਆਂ ਵਿੱਚ ਮਿਠਾਸ ਭਰਦਾ ਰਹੇਗਾ ਔਰ ਸ਼ਬਦ ਕਦੀ ਖਤਮ ਨਹੀਂ ਹੋਏਗਾ। ਮੈਂ ਕਿਸ ਤਰ੍ਹਾਂ ਕਹਿ ਦਿਆਂ, ਤੁਹਾਡਾ ਇੱਕ ਬੋਲ ਇੱਕ ਬੋਰੀ ਸ਼ੱਕਰ ਦੀ ਤਰ੍ਹਾਂ, ਬੋਰੀ ਸ਼ੱਕਰ ਤਾਂ ਖਤਮ ਹੋ ਗਈ ਮਿਠਾਸ ਦੇ ਕੇ ਔਰ ਮਿਠਾਸ ਵੀ ਖਤਮ ਹੋ ਗਈ, ਤੁਹਾਡਾ ਬੋਲ ਹਜ਼ਾਰਾਂ ਜ਼ਿੰਦਗੀਆਂ ਨੂੰ ਰੋਜ਼ ਮਿਠਾਸ ਦੇਵੇਗਾ ਔਰ ਸ਼ਬਦ ਵੀ ਆਪਣੀ ਥਾਂ 'ਤੇ ਬਣਿਆ ਰਹੇਗਾ। ਜ਼ਬਾਨ ਇੱਕ ਸ਼ਕਤੀ ਹੈ, ਪਰ ਇਸ ਸ਼ਕਤੀ ਦੇ ਨਾਲ ਉਸ ਮਹਾਂਸ਼ਕਤੀ ਨੂੰ ਬਿਆਨ ਕਰਨਾ ਬੜਾ ਔਖਾ ਹੈ। ਅੱਖਾਂ ਵੀ ਇੱਕ ਸ਼ਕਤੀ ਨੇ, ਪਰ ਉਸ ਮਹਾਂਸ਼ਕਤੀ ਨੂੰ ਪੂਰਾ ਵੇਖਣਾ ਬੜਾ ਔਖਾ ਹੈ, ਕਠਿਨ ਹੈ। ਕੰਨ ਵੀ ਇੱਕ ਸ਼ਕਤੀ ਹੈ, ਅਤੇ ਪਰਮਾਤਮਾ ਨੂੰ ਪੂਰੇ ਦਾ ਪੂਰਾ ਸੁਣਨਾ ਕਠਿਨ ਹੈ, ਔਖਾ ਹੈ। ਮਨ ਵੀ ਇੱਕ ਸ਼ਕਤੀ ਹੈ, ਪਰ ਪਰਮਾਤਮਾ ਨੂੰ ਪੂਰੇ ਦਾ ਪੂਰਾ ਸਮਝਣਾ ਬਹੁਤ ਔਖਾ ਹੈ, ਕਠਿਨ ਹੈ। ਤਾਂ ਫਿਰ ਕੀ ਕਰੀਏ, ਕਿਸ ਤਰ੍ਹਾਂ ਕਰੀਏ? ਪਰਮਾਤਮਾ ਹੋਣ ਦਾ ਇੱਕ ਮੌਕਾ ਮਿਲਿਆ ਹਰ ਇੱਕ ਨੂੰ, ਔਰ ਉਹ ਹਰ ਇੱਕ ਹੈ, ਸਿਰਫ ਮਨੁੱਖ ਪਸ਼ੂ ਨਹੀਂ, ਬਨਸਪਤੀ ਨਹੀਂ, ਪੱਥਰ ਨਹੀਂ। ਪੱਥਰ ਦੀ ਮੂਰਤੀ ਘੜ ਕੇ ਰਾਮ ਵਰਗੀ ਬਣਾ ਸਕਦੇ ਹਾਂ, ਪਰ ਪੱਥਰ ਰਾਮ ਨਹੀਂ ਹੈ। ਪੱਥਰ ਨੂੰ ਘੜ ਕੇ ਸ਼੍ਰੀ ਕ੍ਰਿਸ਼ਨ ਵਰਗਾ ਬਣਾ ਸਕਦੇ ਹਾਂ, ਪਰ ਪੱਥਰ ਫਿਰ ਵੀ ਕ੍ਰਿਸ਼ਨ ਨਹੀਂ ਹੈ, ਕ੍ਰਿਸ਼ਨ ਕ੍ਰਿਸ਼ਨ ਹੈ। ਇਹ ਵੀ ਮੈਂ ਅਰਜ਼ ਕਰਦਾ ਹਾਂ। ਹਾਂ, ਮੈਂ ਐਸਾ ਜ਼ਰੂਰ ਕਹਿ ਸਕਦਾ ਹਾਂ, ਹਰ ਪੱਥਰ ਦਾ ਭਵਿਸ਼ ਰਾਮ ਹੋਣਾ ਹੈ, ਅੱਜ ਨਹੀਂ ਸਮਾਂ ਪਾ ਕੇ ਹੋਵੇਗਾ। ਹਰ ਪੱਥਰ ਦਾ ਭਵਿਸ਼ ਹੈ ਸ਼੍ਰੀ ਕ੍ਰਿਸ਼ਨ ਹੋਣਾ, ਹਰ ਪੱਥਰ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਲੰਬੀ ਯਾਤਰਾ, ਅਜੇ ਬੜਾ ਲੰਬਾ ਪੈਂਦਾ ਪਿਆ, ਭਵਿਸ਼ ਤੇ ਹੈ, ਹਰ ਪੱਥਰ ਦਾ ਪਰਮਾਤਮਾ ਹੋਣਾ। ਪਰ ਪੱਥਰ ਬਨਸਪਤੀ ਬਣੇਗਾ, ਬਨਸਪਤੀ ਪਸ਼ੂ ਪਕਸ਼ੀ ਬਣੇਗੀ, ਅਤੇ ਪਸ਼ੂ ਪਕਸ਼ੀ ਮਨੁੱਖ ਬਣ ਗਏ ਨੇ, ਅਤੇ ਮਨੁੱਖ ਨੂੰ ਇੱਕ ਮੌਕਾ ਮਿਲਿਆ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਮਨੁੱਖ ਇੱਕ ਮੌਕਾ ਹੈ ਕਿ ਪਰਮਾਤਮਾ ਹੋਣ ਦਾ, ਮਨੁੱਖ ਇੱਕ ਅਵਸਰ ਹੈ ਕਿ ਈਸ਼ਵਰ ਹੋਣ ਦਾ। ਪਰ ਮਨੁੱਖ ਵਿੱਚ ਦੋਵੇਂ ਸੰਭਾਵਨਾਵਾਂ ਛੁਪੀਆਂ ਪਈਆਂ ਨੇ, ਜੈਸੇ ਪੱਥਰ ਅੱਗੇ ਗਿਆ ਅਤੇ ਬਨਸਪਤੀ, ਬਨਸਪਤੀ ਅੱਗੇ ਗਈ ਅਤੇ ਪਸ਼ੂ ਪਕਸ਼ੀ, ਪਸ਼ੂ ਪਕਸ਼ੀ ਅੱਗੇ ਗਏ ਅਤੇ ਮਨੁੱਖ। ਪਰ ਮਨੁੱਖ ਵਿੱਚ ਖਤਰਾ ਵੀ ਹੈ, ਇਹ ਅੱਗੇ ਗਿਆ ਅਤੇ ਭਗਵਾਨ ਹਰ ਵਰਗਾ ਹੋਵੇਗਾ, ਪਿੱਛੇ ਗਿਆ ਅਤੇ ਸ਼ੈਤਾਨ ਵਰਗਾ ਹੋ ਜਾਏਗਾ, ਇਹ ਪਿੱਛੇ ਵੀ ਮੁੜ ਸਕਦਾ। ਔਰ ਜਦ ਮਨੁੱਖ ਪਸ਼ੂ ਬਣਦਾ ਹੈ, ਤਾਂ ਰੂਹੇ ਜ਼ਮੀਨ 'ਤੇ ਕੋਈ ਪਸ਼ੂ ਇਤਨਾ ਖਤਰਨਾਕ ਨਹੀਂ ਆਉਂਦਾ ਜਿਤਨਾ ਮਨੁੱਖ ਖਤਰਨਾਕ ਹੁੰਦਾ। ਇੱਕ ਸੱਪ ਜੇ ਕਿਸੇ ਨੂੰ ਡੰਗ ਵੀ ਮਾਰੇਗਾ ਅਤੇ ਦੋ ਤਿੰਨ ਬੰਦਿਆਂ ਨੂੰ ਕੱਟੇਗਾ, ਜ਼ਹਿਰ ਖਤਮ ਹੋ ਜਾਂਦੀ ਹੈ। ਢਾਈ ਕਰੋੜ ਬੰਦਿਆਂ ਨੂੰ ਮਾਰ ਕੇ ਵੀ ਹਿਟਲਰ ਦਾ ਹਿਰਦਾ ਸ਼ਾਂਤ ਨਹੀਂ ਹੋਇਆ ਸੀ, 3 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਮੌਸੇ ਤੁੰਗ ਨੂੰ ਚੈਨ ਨਹੀਂ ਮਿਲਿਆ ਸੀ। ਹਲਾਕੂ ਅਤੇ ਚੰਗੇਜ਼ ਖਾਂ ਬਸਤੀਆਂ ਉਜਾੜ ਕੇ ਲੰਘਦੇ ਸਨ। ਮਨੁੱਖ ਜਦ ਪਸ਼ੂ ਬਣਦਾ ਹੈ ਤਾਂ ਬਹੁਤ ਖਤਰਨਾਕ, ਕੋਈ ਪਸ਼ੂ ਮਨੁੱਖਤਾ ਲਈ ਇਤਨਾ ਖਤਰਨਾਕ ਨਹੀਂ ਜਿਤਨਾ ਉਹ ਮਨੁੱਖ ਖਤਰਨਾਕ ਹੈ ਜੋ ਪਸ਼ੂ ਹੋ ਗਿਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਹ ਭਗਵਾਨ ਵਰਗਾ ਹੋ ਸਕੇ ਤਾਂ ਕੀ ਕਰਨਾ ਪਏਗਾ, ਪੂਰਾ ਜਾਗ ਜਾਏ ਭਗਵਾਨ ਵਰਗਾ। ਅਗਰ ਇਹ ਬਹੁਤ ਹਿੱਸਾ ਇਸਦਾ ਸੁੱਤਾ ਹੋਇਆ ਤਾਂ ਬਹੁਤ ਕੁਛ ਪਸ਼ੂ ਹੈ, ਥੋੜ੍ਹਾ ਜਿਹਾ ਮਨੁੱਖ ਹੈ, ਮਨੁੱਖ ਥੋੜ੍ਹਾ ਜਿਹਾ ਮਨੁੱਖ ਹੈ, ਬਹੁਤਾ ਪਸ਼ੂ ਹੈ। ਜਿਤਨਾ ਜਿਤਨਾ ਜਾਗਦਾ ਜਾਏਗਾ ਮਨੁੱਖ ਹੁੰਦਾ ਜਾਏਗਾ। ਇਸ ਵਾਸਤੇ ਕਈਆਂ ਨੂੰ ਅਸੀਂ ਕਹਿ ਦਿੰਦੇ ਹਾਂ ਇਹ ਮਨੁੱਖ ਤੋਂ ਮਨੁੱਖ ਬਣ, ਕਦੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਇਹ ਕੁੱਤੇ ਤੋਂ ਕੁੱਤਾ ਬਣ, ਇਹ ਗਊ ਤੋਂ ਗਊ ਬਣ, ਇਹ ਖੋਤੇ ਤੋਂ ਖੋਤਾ ਬਣ। ਖੋਤਾ ਖੋਤਾ ਹੈ, ਕੁੱਤਾ ਤਾਂ ਕੁੱਤਾ ਹੈ, ਗਊ ਤਾਂ ਗਊ ਹੈ, ਸਾਨੂੰ ਆਖਣ ਦੀ ਲੋੜ ਨਹੀਂ ਪੈਂਦੀ, ਇਹ ਸ਼ੇਰ ਤੂੰ ਸ਼ੇਰ ਬਣ, ਇਹ ਘੋੜਾ ਤੂੰ ਘੋੜਾ ਬਣ। ਪਰ ਰੋਜ਼ ਕਹਿਣਾ ਪੈਂਦਾ ਇਹ ਬੰਦੇ ਤੂੰ ਬੰਦਾ ਬਣ, ਇਹ ਮਨੁੱਖ ਤੋਂ ਮਨੁੱਖ ਬਣ। ਕੁੱਤਾ ਅੰਦਰੋਂ ਬਾਹਰੋਂ ਕੁੱਤਾ ਹੈ, ਘੋੜਾ ਅੰਦਰੋਂ ਬਾਹਰੋਂ ਘੋੜਾ ਹੈ, ਸੂਰ ਅੰਦਰੋਂ ਬਾਹਰੋਂ ਘੋੜਾ ਹੈ, ਮਨੁੱਖ ਮਨੁੱਖ ਦਿਖਾਈ ਦੇ ਰਿਹਾ, ਅੰਦਰੋਂ ਤਾਂ ਪਸ਼ੂ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਹ ਜਦ ਪੂਰਨ ਮਨੁੱਖ ਹੁੰਦਾ ਹੈ, ਪੂਰਨ ਪੁਰਖ, ਤੇ ਫਿਰ ਭਗਵਾਨ ਦਾ ਰੂਪ ਹੋ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੇਰਾ ਰੂਪ ਹੋ ਗਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਪਰ ਕਿਹੜਾ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਂ ਖਾਲਸ ਜਾਣੇ। ਇਹ ਪੂਰੀ ਜੋਤ ਜਗ ਜਾਏ, ਇਹ ਪੂਰਾ ਜਾਗ ਜਾਏ ਤੋ ਕਰੇ ਕਿ ਜਾਗਤ ਜੋਤ ਜਪੈ ਨੇ ਸਭਾਸਰ, ਇੱਕ ਬਿਨਾ ਮਨ ਨੇ ਇੱਕ ਨਾ ਨੇ। ਬਸ ਇਹ ਆਖਰੀ ਨੁਕਤਾ ਮੈਂ ਬਿਆਨ ਕਰਦੇ ਹਾਂ ਅਤੇ ਪੱਲੇ ਤੁਸੀਂ ਪਾ ਕੇ ਲੈ ਜਾਓ। ਜਪ ਨੇ ਹੀ ਮਨੁੱਖ ਨੂੰ ਭਗਵਾਨ ਬਣਾ ਦੇਣਾ। ਜ਼ਬਾਨ ਜਪੇ ਵਾਹਿਗੁਰੂ ਵਾਹਿਗੁਰੂ, ਮਨ ਸੁਣੇ, ਅਕਸਰ ਦਾਸ ਬਿਆਨ ਕਰਦਾ ਹੁੰਦਾ। ਮਨ ਨਹੀਂ ਸੁਣਦਾ, ਕਿਉਂ? ਮਨੁੱਖ ਦਾ ਇਹ ਮਨ ਰਹਿੰਦਾ ਹੈ ਭਵਿਸ਼ ਦੀ ਚਿੰਤਾ ਵਿੱਚ, ਭੂਤਕਾਲ ਦੀਆਂ ਯਾਦਾਂ ਵਿੱਚ, ਇਹ ਵਰਤਮਾਨ ਦੇ ਨਹੀਂ ਵਿੱਚ ਨਹੀਂ ਆਉਂਦਾ। ਕਹਿੰਦੇ ਨੇ ਭਗਵਾਨ ਤਾਂ ਵਰਤਮਾਨ ਵਿੱਚ ਹੈ, ਭਗਵਾਨ ਕੋਈ ਭਵਿਸ਼ ਵਿੱਚ ਨਹੀਂ ਹੈ। ਭਗਵਾਨ ਨੂੰ ਭੂਤਕਾਲ ਵਿੱਚ ਲੱਭਣ ਦੀ ਲੋੜ ਵੀ ਨਹੀਂ, ਵਰਤਮਾਨ ਵਿੱਚ ਭਗਵਾਨ ਹੈ। ਅਤੇ ਵਰਤਮਾਨ ਕਿਤਨਾ ਹੈ, ਅੱਜ ਦੀ ਰਾਤ ਵਰਤਮਾਨ ਕਤਈ ਨਹੀਂ, ਕਿ ਅੱਜ ਦਾ ਦਿਨ ਵਰਤਮਾਨ ਸੀ ਕਤਈ ਨਹੀਂ। ਵਰਤਮਾਨ ਬਹੁਤ ਛੋਟਾ ਹੈ, ਬਹੁਤ ਛੋਟਾ ਹੈ, ਬਹੁਤ ਛੋਟਾ ਹੈ। ਭਵਿਸ਼ ਬਹੁਤ ਲੰਬਾ ਹੈ, ਬਹੁਤ ਲੰਬਾ ਹੈ। ਪਤਾ ਨਹੀਂ ਕਦੋਂ ਤੱਕ ਅਸੀਂ ਹੁੰਦੇ ਰਵਾਂਗੇ, ਜੰਮਦੇ ਰਵਾਂਗੇ, ਮਰਦੇ ਰਵਾਂਗੇ, ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇ ਇਸ ਲੰਬੇ ਲੰਬਾ ਸਿਲਸਿਲਾ, ਕਿ ਪਤਾ ਨਹੀਂ ਕਿਤਨੀ ਲੰਬੀ ਯਾਤਰਾ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ। ਤਾਂ ਭੂਤਕਾਲ ਵੀ ਬੜਾ ਲੰਬਾ ਹੈ, ਭਵਿਸ਼ ਵੀ ਬੜਾ ਲੰਬਾ ਹੈ, ਵਰਤਮਾਨ ਬੜਾ ਛੋਟਾ ਹੈ। ਭਗਵਾਨ ਦੀ ਝਲਕ ਮਿਲਦੀ ਹੈ ਵਰਤਮਾਨ ਵਿੱਚ, ਔਰ ਵਰਤਮਾਨ ਵਿੱਚ ਜੋ ਟਿਕ ਗਿਆ ਮਨੁੱਖ ਭਗਵਾਨ ਦਾ ਰੂਪ ਹੋ ਜਾਂਦਾ। ਅਤੇ ਵਰਤਮਾਨ ਕਿਤਨਾ ਹੈ, ਗੁਰਬਾਣੀ ਦੇ ਕਥਨ ਅਨੁਸਾਰ ਇੱਕਦਮ, ਕਬੀਰ ਦੇ ਕਥਨ ਅਨੁਸਾਰ ਇੱਕਦਮ, ਇਹੀ ਵਰਤਮਾਨ। ਜੋ ਦਮ ਚਲਾ ਗਿਆ ਇਹ ਤਾਂ ਭੂਤਕਾਲ, ਜੋ ਦਮ ਆਇਆ ਨਹੀਂ ਇਹ ਤਾਂ ਅਜੇ ਭਵਿਸ਼ ਹੈ। ਮਨੁੱਖ ਜੀਵਦਾ ਹੈ ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ, ਮਨੁੱਖ ਜੀਵਦਾ ਹੈ ਆਉਣ ਵਾਲੇ ਦਮਾਂ ਦੀ ਚਿੰਤਾ ਵਿੱਚ। ਮਨੁੱਖ ਜਿੱਥੇ ਵੀ ਬੈਠਾ ਹੋਵੇਗਾ ਉਹਦਾ ਮੱਥਾ, ਉਹਦੀ ਅੱਖਾਂ ਵੇਖ ਕੇ ਕਹਿ ਸਕਦੇ ਹੋ ਜਾਂ ਤਾਂ ਗੁਜ਼ਰੇ ਹੋਏ ਦਮਾਂ ਦੀ ਯਾਦਾਂ ਵਿੱਚ ਬੈਠਾ ਹੈ ਜਾਂ ਆਉਣ ਵਾਲੇ ਦਮਾਂ ਦੀ ਚਿੰਤਾ ਵਿੱਚ ਬੈਠਾ। ਅਗਰ ਵਰਤਮਾਨ ਵਿੱਚ ਆ ਜਾਏ ਤਾਂ ਸਮਾਧੀ ਲੱਗ ਜਾਏਗੀ, ਭਗਵਾਨ ਦਾ ਰੂਪ ਹੋ ਜਾਏਗਾ। ਤੋ ਵਰਤਮਾਨ ਕੀ ਹੈ? ਇੱਕਦਮ। ਜੋ ਦਮ ਅਜੇ ਆਇਆ ਹੀ ਨਹੀਂ ਉਹ ਤਾਂ ਭਵਿਸ਼ ਹੈ, ਭਵਿਸ਼ ਹੱਥ ਦੇ 'ਚ ਨਹੀਂ ਹੈ। ਜੋ ਦਮ ਚਲਾ ਗਿਆ ਉਹ ਤਾਂ ਭੂਤਕਾਲ ਹੈ, ਭੂਤਕਾਲ ਵੀ ਹੱਥ ਦੇ 'ਚ ਨਹੀਂ। ਨਕਦ ਕੀ ਹੈ? ਵਰਤਮਾਨ। ਵਰਤਮਾਨ ਕਿਤਨਾ ਹੈ? ਇੱਕਦਮ, ਯਕਦਮ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਯਕਦਮ, ਇੱਕ ਨੂੰ ਫਾਰਸੀ 'ਚ ਯਕ ਕਹਿੰਦੇ ਨੇ। ਯਕਦਮ ਬਖੇਸ਼ ਰਾ ਨ ਬੁਰਦਮ ਕੇ ਕੇਸ ਤਮ ਐ ਵਾਹ ਨਕਦੇ ਜ਼ਿੰਦਗੀ ਰਾਏ ਗਾਂਗੁਜਸ। ਭਗਤ ਕਬੀਰ ਵੀ ਕਹਿੰਦੇ ਨੇ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ। ਇੱਕ ਦਮ ਦੇ 'ਚ ਕਿਧਰੇ ਟਿਕ ਜਾਏ ਤੇ ਤੂੰ ਖੁਦਾ ਹੈ। ਗੁਜ਼ਰੇ ਹੋਏ ਦਮਾਂ 'ਚ ਤੇ ਸਾਰੇ ਹੀ ਜੀਵਦੇ ਨੇ, ਆਉਣ ਵਾਲੇ ਦਮਾਂ ਦੇ 'ਚ ਤੇ ਸਾਰੇ ਹੀ ਜੀਵਦੇ ਨੇ। ਪਰ ਜਿਹੜਾ ਦਮ ਨਕਦ ਹੈ ਇੱਕਦਮ, ਉਹਦੇ 'ਚ ਕੋਈ ਟਿਕ ਜਾਏ ਤੇ ਮਨੁੱਖ ਰੱਬ ਦਾ ਰੂਪ। ਹੁਣ ਇੱਕਦਮ ਦੇ 'ਚ ਆਉਣ ਦੀ ਕੋਸ਼ਿਸ਼ ਕਰਨਾ, ਮਨੁੱਖ ਦਾ ਮਨ ਇੱਕਦਮ ਦੇ 'ਚ ਨਹੀਂ ਆਉਂਦਾ, ਨਹੀਂ ਆਉਂਦਾ। ਅਤੇ ਇੱਕਦਮ ਦੇ 'ਚ ਆਉਣ ਦਾ, ਵਰਤਮਾਨ ਦੇ 'ਚ ਆਉਣ ਦਾ ਜੋ ਢੰਗ ਹੈ, ਜਪ ਜਾਗਤ ਜੋਤ ਜਪੈ ਨੇ ਸਭਾਸਰ, ਇਸ ਵਾਸਤੇ ਵਾਹਿਗੁਰੂ ਇੱਕਦਮ ਦੇ 'ਚ ਪੂਰਾ ਹੋ ਜਾਂਦਾ। ਜਿਤਨਾ ਇੱਕਦਮ ਹੈ ਇਤਨਾ ਹੀ ਵਾਹਿਗੁਰੂ ਦਾ ਸ਼ਬਦ ਹੈ, ਵਾਹਿਗੁਰੂ ਇੱਕਦਮ। ਓਮ ਇੱਕਦਮ, ਰਾਮ ਇੱਕਦਮ, ਅੱਲਾਹੋ ਇੱਕਦਮ। ਮੈਂ ਇਹਨਾਂ ਮੰਤਰਾਂ ਨੂੰ ਬਹੁਤ ਗੌਰ ਨਾਲ ਵੇਖਿਆ, ਇੱਕਦਮ ਦੇ 'ਚ ਪੂਰੇ ਹੋ ਜਾਂਦੇ। ਕੁਛ ਮੰਤਰ ਨਾਭੀ 'ਤੇ ਬਹੁਤ ਗਹਿਰੀ ਚੋਟ ਕਰਦੇ ਨੇ, ਔਰ ਮੈਂ ਇਸ ਵਾਸਤੇ ਨਹੀਂ ਕਹਿੰਦਾ ਕਿ ਗੁਰੂ ਨਾਨਕ ਨੇ ਵਾਹਿਗੁਰੂ ਆਖਿਆ ਉਹਨਾਂ ਦੇ ਨੇ ਚਰਨਾਮਤ ਦੇ ਕੇ ਜਿਨ੍ਹਾਂ ਨੂੰ ਵਿਕਸਿਤ ਕੀਤਾ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਇਹ ਜਪੋ। ਇਸ ਕਰਕੇ ਨਹੀਂ ਕਹਿ ਰਿਹਾ ਕਿ ਮੇਰਾ ਜਨਮ ਗੁਰੂ ਨਾਨਕ ਦੇ ਘਰਾਣੇ 'ਚ ਹੈ, ਇਸ ਕਰਕੇ ਨਹੀਂ ਕਹਿ ਰਿਹਾ। ਤਜਰਬੇ ਦੀ ਬਿਨਾ ਤੇ ਕਹਿ ਰਿਹਾ ਔਰ ਇਹ ਮੇਰੇ ਤਜਰਬੇ 'ਚ ਨਾ ਹੁੰਦਾ ਤਾਂ ਯਕੀਨ ਜਾਣੋ ਮੈਂ ਨਹੀਂ ਕਹਿਣਾ ਸੀ। ਸਾਰੇ ਮੰਤਰਾਂ ਦੀ ਸ਼ਕਤੀ ਹੈ, ਸਾਰੇ ਮੰਤਰ ਮਨੁੱਖ ਨੂੰ ਭਗਵਾਨ ਦਾ ਰੂਪ ਬਣਾਉਂਦੇ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਅਸੀਂ ਸਾਰੇ ਨਾਮਾਂ ਤੋਂ ਸਦਕੇ ਜਾਂਦੇ ਹਾਂ, ਗੁਰੂ ਨਾਨਕ ਸਾਰੇ ਨਾਮਾਂ ਤੋਂ ਕੁਰਬਾਨ ਜਾਂਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਹੀ ਨਾਮ ਨੇ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਹੁਕਮਨ ਗੁਰੂ ਨਾਨਕ ਨੇ, ਗੁਰੂ ਗੋਬਿੰਦ ਸਿੰਘ ਨੇ ਨਹੀਂ ਆਖਿਆ ਵਾਹਿਗੁਰੂ ਜਪੋ, ਫਿਰ ਇਹ ਗ੍ਰੰਥ ਸਾਂਝੇ ਨਹੀਂ ਰਹਿੰਦੇ ਸਨ। ਕਿਉਂਕਿ ਕਬੀਰ ਜਪਦੇ ਰਹੇ ਸਤਨਾਮ, ਨਾਮਦੇਵ ਜਪਦੇ ਰਹੇ ਬਿਠਲ ਬਿਠਲ, ਜੈਦੇਵ ਜਪਦੇ ਰਹੇ ਗੋਬਿੰਦ ਗੋਬਿੰਦ, ਰਾਮਾਨੰਦ ਪਰਮਾਨੰਦ ਜਪਦੇ ਰਹੇ ਰਾਮ ਰਾਮ, ਫਰੀਦ ਜਪਦਾ ਰਿਹਾ ਅੱਲਾਹੋ ਅੱਲਾਹੋ ਅੱਲਾਹੋ, ਅਤੇ ਜੇ ਗੁਰੂ ਨਾਨਕ ਕਹਿ ਦਿੰਦੇ ਇਹੀ ਮੰਤਰ ਅਤੇ ਇਹੀ ਜਪੋ ਤਾਂ ਫਿਰ ਫਰੀਦ ਕਿੱਥੇ, ਉਹਨਾਂ ਨੂੰ ਥਾਂ ਮਿਲਣੀ ਸੀ ਇੱਥੇ, ਫਿਰ ਕਬੀਰ ਕਿੱਥੇ ਜਾਂਦਾ, ਫਿਰ ਨਾਮਦੇਵ ਕਿੱਥੇ ਜਾਂਦੇ, ਫਿਰ ਗੋਬਿੰਦ ਜਪਣ ਵਾਲਾ ਜੈਦੇਵ ਕਿੱਥੇ ਜਾਂਦਾ। ਅੱਲਾਹੋ ਜਪ ਜਪ ਕੇ ਫਰੀਦ ਜਿੱਥੇ ਪਹੁੰਚਿਆ ਹੈ, ਗੋਬਿੰਦ ਜਪ ਜਪ ਕੇ ਜੈਦੇਵ ਵੀ ਉੱਥੇ ਹੀ ਪਹੁੰਚੇਗਾ। ਰਾਮ ਰਾਮ ਜਪ ਕੇ ਉੱਥੇ ਹੀ ਪਹੁੰਚੇ ਨੇ, ਰਾਮਾਨੰਦ ਪਰਮਾਨੰਦ ਸਤਨਾਮ ਦਾ ਜਪ ਕਰਕੇ ਕਬੀਰ ਵੀ ਉੱਥੇ ਹੀ ਪਹੁੰਚੇ ਨੇ। ਪਰ ਇਤਨੀ ਸੱਚਾਈ ਤੇ ਕਬੂਲ ਕਰ ਲਓ, ਔਰ ਕਬੂਲ ਕਰਨੀ ਪੈ ਜਾਂਦੀ ਹੈ। ਪੁਰਾਣੇ ਜ਼ਮਾਨੇ 'ਚ ਮਨੁੱਖ ਪੈਦਲ ਚੱਲਦਾ ਸੀ, ਫਿਰ ਪੈਦਲ ਵਾਟ ਬਹੁਤ ਤੈਅ ਨਹੀਂ ਆਉਂਦੀ ਸੀ ਅਤੇ ਪਸ਼ੂਆਂ ਦਾ ਇਸਤੇਮਾਲ ਹੋਇਆ, ਘੋੜੇ ਬਲਦ ਉੱਠ ਉਹਨਾਂ 'ਤੇ ਬੈਠਣਾ ਅਤੇ ਉਹਨਾਂ ਨੂੰ ਦੌੜਾ ਕੇ ਪੈਂਡਾ ਮੁਕਾਉਣਾ। ਫਿਰ ਸਾਇੰਸ ਦਾ ਯੁੱਗ ਹੋਇਆ, ਸਾਈਕਲ ਆਈ, ਮੋਟਰ ਕਾਰ ਆਈ, ਰੇਲ ਗੱਡੀਆਂ ਆਈਆਂ, ਅਤੇ ਫਿਰ ਹੁਣ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼। ਸਾਲਾਂ ਵਿੱਚ ਪੈਂਡਾ ਮੁੱਕਣ ਵਾਲਾ ਘੰਟਿਆਂ 'ਚ ਮੁੱਕਦਾ ਹੈ। ਅੱਜ 24 ਘੰਟੇ 'ਚ ਮਨੁੱਖ ਪ੍ਰਿਥਵੀ ਦੀ ਪੂਰੀ ਪਰਿਕਰਮਾ ਕਰ ਲੈਂਦਾ, ਪਰ ਪਹਿਲੇ ਤਾਂ ਐਸਾ ਨਹੀਂ ਸੀ। ਹਨ ਕੁਛ ਐਸੇ ਮੰਤਰ, ਉਹਨਾਂ ਦਾ ਚੱਲਣਾ ਇੰਜ ਹੈ ਜਿਵੇਂ ਕੋਈ ਪੈਦਲ ਚੱਲਦਾ ਹੈ। ਹਨ ਐਸੇ ਕੁਛ ਮੰਤਰ, ਇੱਧਰ ਹਵਾਈ ਜਹਾਜ਼ 'ਤੇ ਬੈਠੇ ਅਤੇ ਇੱਧਰ ਪਹੁੰਚ ਗਏ, ਉਹਨਾਂ ਮੰਤਰਾਂ ਵਿੱਚ ਮੰਤਰ ਹੈ ਵਾਹਿਗੁਰੂ ਵਾਹਿਗੁਰੂ। ਪੈਦਲ ਚੱਲ ਕੇ ਵੀ ਮਨੁੱਖ ਪੈਂਡੇ 'ਤੇ ਪਹੁੰਚਦਾ, ਘੋੜੇ ਵੀ ਪਹੁੰਚਾ ਦਿੰਦੇ ਨੇ, ਮੋਟਰਾਂ ਵੀ ਪਹੁੰਚਾ ਦਿੰਦੀਆਂ ਨੇ, ਰੇਲ ਗੱਡੀਆਂ ਵੀ ਪਹੁੰਚਾ ਦਿੰਦੀਆਂ ਨੇ ਮੰਜ਼ਿਲ 'ਤੇ, ਹਵਾਈ ਜਹਾਜ਼ ਵੀ ਪਹੁੰਚਾ ਦਿੰਦੇ ਨੇ। ਪਰ ਜ਼ਿੰਦਗੀ ਬਹੁਤ ਛੋਟੀ ਹੈ ਅਤੇ ਸੁਸਤੀ ਨਾਲ ਚੱਲੇ ਤਾਂ ਹੋ ਸਕਦਾ ਜ਼ਿੰਦਗੀ ਮੁੱਕ ਗਈ ਅਤੇ ਟਿਕਾਣੇ 'ਤੇ ਨਾ ਪਹੁੰਚੀਏ। ਇਸ ਵਾਸਤੇ ਗੁਰੂ ਨਾਨਕ ਨੇ ਦੇਖਿਆ ਮਸਰੂਫ ਜ਼ਿੰਦਗੀ ਹੈ, ਅਗਾਂਹ ਚੱਲ ਕੇ ਸਤਿਗੁਰ ਨੂੰ ਦਿਸ ਪਿਆ ਬੜੀ ਮਸਰੂਫ ਜ਼ਿੰਦਗੀ, ਕਿਉਂ, ਲੋੜਾਂ ਵੱਧ ਗਈਆਂ, ਪਹਿਲੇ ਇਤਨੀਆਂ ਲੋੜਾਂ ਨਹੀਂ ਸਨ, ਅਤੇ ਜਦ ਲੋੜਾਂ ਵੱਧ ਗਈਆਂ ਤਾਂ ਮਸਰੂਫੀਅਤ ਵੱਧ ਗਈ, ਤਾਂ ਮਸਰੂਫੀਅਤ ਜਦ ਵੱਧ ਗਈ ਤਾਂ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਧੀ ਜ਼ਿੰਦਗੀ ਤੀਰਥਾਂ ਦੇ ਰਟਨ ਕਰਦਿਆਂ ਲੰਘਾ ਦਿਓ, ਹਵਨ ਯੱਗ ਕਰਦੇ ਲੰਘਾ ਦਿਓ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਲੰਘਾ ਦਿਓ। ਜ਼ਿੰਦਗੀ ਬੜੀ ਮਸਰੂਫ ਹੈ। ਮੈਂ ਦੇਖਦਾ ਮੁਸਲਮਾਨ ਇਸ ਕਰਮ ਕਾਂਡ ਦੀ ਪਾਲਣਾ ਕਰਦਾ, 5 ਵਕਤ ਲਈ ਨਮਾਜ਼, ਕੰਮ ਧੰਦੇ 'ਚ 5 ਵਕਤ ਕੱਢਣਾ ਕੁਛ ਮਾਮੂਲੀ ਖੇਡ ਨਹੀਂ ਹੈ, ਬਹੁਤ ਵੱਡੀ ਖੇਡ। ਸਤਿਗੁਰੂ ਕਹਿੰਦੇ ਨੇ ਇੱਕਦਮ ਦੇ 'ਚ ਖੇਡ ਬਣ ਸਕਦੀ, ਇੱਕਦਮ ਇੱਕ ਦਫ਼ਾ ਵਾਹਿਗੁਰੂ ਆਖਦਿਆਂ ਤੁਸੀਂ ਵਾਹਿਗੁਰੂ ਦਾ ਰੂਪ ਹੋ ਸਕਦੇ ਹੋ। ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ, ਇੱਧਰ ਜ਼ਬਾਨ ਨੇ ਆਖਿਆ ਵਾਹਿਗੁਰੂ, ਇੱਧਰ ਮਨ ਨੇ ਭਵਿਸ਼ ਦੀ ਚਿੰਤਾ ਨੂੰ ਇੱਕ ਪਾਸੇ ਰੱਖ ਕੇ ਅਤੇ ਭੂਤ ਕਾਲ ਦੀਆਂ ਯਾਦਾਂ ਨੂੰ ਇੱਕ ਪਾਸੇ ਰੱਖ ਕੇ ਪੂਰੀ ਇਕਾਗਰਤਾ ਨੇ ਨਾਲ ਸੁਣਿਆ ਵਾਹਿਗੁਰੂ ਨੂੰ ਅਤੇ ਮਨ ਜੋਤ ਸਰੂਪ ਹੋ ਗਿਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਸੇ ਨੂੰ ਕਹਿੰਦੇ ਨੇ ਜੋਤੀ ਜੋਤ ਰਲੀ ਸੰਪੂਰਨ ਥਿਆ। ਇਹ ਤਾਂ ਸੰਪੂਰਨ ਹੋ ਗਿਆ, ਇਹ ਤਾਂ ਜੋਤ ਦੇ ਜੋਤ ਹੋ ਗਿਆ, ਇਹ ਤਾਂ ਬੂੰਦ ਸਾਗਰ ਵਿੱਚ ਸਾਗਰ ਹੋ ਗਈ। ਅੰਮ੍ਰਿਤ ਵੇਲੇ ਬੈਠ ਕੇ ਕੋਸ਼ਿਸ਼ ਕਰਨਾ, ਇਸ ਕੋਸ਼ਿਸ਼ ਦੀ ਸਫਲਤਾ ਨਹੀਂ ਮਿਲਦੀ। ਮੈਨੂੰ ਗਾਲਬਨ 42-43 ਸਾਲ ਹੋ ਗਏ ਨੇ ਕਥਾ ਕਰਦੇ, ਅਤੇ 4-4 ਘੰਟੇ ਵੀ ਰੋਜ਼ ਕਥਾ ਕਰਨੀ ਪੈਂਦੀ ਹੈ, ਦੋ ਟਾਈਮ ਇੱਕ ਜਗ੍ਹਾ, ਦੋ ਟਾਈਮ ਦੂਸਰੀ ਥਾਂ, ਇੱਕ ਇੱਕ ਦਿਨ ਦੇ, ਐਸਾ ਵੀ ਹੋ ਜਾਂਦਾ। ਇਹ ਤਾਂ ਸੁੱਖ ਹੈ, ਪਰ ਇੱਕਦਮ ਵਿੱਚ ਆ ਕੇ ਇੱਕ ਦਫ਼ਾ ਵਾਹਿਗੁਰੂ ਕਹਿਣਾ ਅੱਜ ਵੀ ਔਖਾ ਹੈ, ਔਖਾ ਹੈ। ਆਖਣ ਔਖਾ ਸਾਚਾ ਨਾ, ਅਤੇ ਗੁਰੂ ਨਾਨਕ ਨੂੰ ਆਖੀ ਕੀ ਔਖਾ ਹੈ, ਵਾਹਿਗੁਰੂ ਆਖਣਾ ਕੀ ਔਖਾ ਹੈ। ਇਸ ਢੰਗ ਨਾਲ ਔਖਾ ਜਦ ਸਤਿਗੁਰੂ ਕਹਿ ਰਹੇ ਨੇ, ਮਿਟ ਜਾਏ ਭਵਿਸ਼ ਦੀ ਚਿੰਤਾ, ਮਿਟ ਜਾਏ ਭੂਤਕਾਲ ਦੀਆਂ ਯਾਦਾਂ, ਸਿਰਫ ਰਹਿ ਜਾਏ ਵਰਤਮਾਨ, ਅਤੇ ਵਰਤਮਾਨ ਹੈ ਇੱਕਦਮ, ਕਿ ਉਸ ਇੱਕਦਮ ਵਿੱਚ ਉਚਾਰਨ ਹੋਵੇ ਵਾਹਿਗੁਰੂ, ਔਰ ਨਾ ਭਵਿਸ਼ ਦੀ ਚਿੰਤਾ, ਨਾ ਭੂਤਕਾਲ ਦੀਆਂ ਯਾਦਾਂ, ਅਤੇ ਮਨੁੱਖ ਹੋ ਜਾਂਦਾ ਵਾਹਿਗੁਰੂ ਦਾ ਰੋਹ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਕੁਛ ਵੀ ਨਹੀਂ ਆਉਣਾ, ਕੁਛ ਵੀ ਨਹੀਂ ਆਉਣਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇੱਕ ਦਫ਼ਾ ਵਾਹਿਗੁਰੂ ਆਖਦੇ ਹਾਂ, ਸਭ ਕੁਛ ਮਨੁੱਖ ਹੋ ਜਾਂਦਾ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਨਾ ਪਾਪ ਮਿਟਣੇ ਨੇ, ਨਾ ਦੁੱਖ ਮਿਟਣੇ ਨੇ। ਇੱਕ ਦਫ਼ਾ ਵਾਹਿਗੁਰੂ ਆਖਦੇ ਹਾਂ, ਸਾਰੇ ਹੀ ਦੁੱਖ ਮਿਟ ਜਾਣੇ, ਸਾਰੇ ਪਾਪ ਮਿਟ ਜਾਣੇ ਨੇ। ਪਰ ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ, ਮਤਾਂ ਕਿਧਰੇ ਇੱਕ ਦਫ਼ਾ ਕਹਿਣ ਦੀ ਜਾਚ ਆ ਜਾਏ, ਬਸ ਇਤਨੀ ਗੱਲ, ਇੱਕ ਦਫ਼ਾ ਕਹਿਣ ਦੀ ਜਾਚ, ਗੱਲ ਇਤਨੀ। ਇਹ ਰੋਜ਼ ਅਭਿਆਸ ਕਰਨਾ ਹੈ ਕਿ ਤੁਸੀਂ ਆਖੋ। ਕਰੋੜ ਦਫ਼ਾ ਕਹਿਣਾ ਤਾਂ ਸੌਖਾ ਹੈ, ਵਾਹਿਗੁਰੂ ਵਾਹਿਗੁਰੂ ਕਈ ਸਟੇਜ 'ਤੇ ਵੀ ਕਰਦੇ ਨੇ, ਅਤੇ ਕਈ ਦਫ਼ਾ ਤਾਂ ਇਸ ਤਰ੍ਹਾਂ ਕਰਦੇ ਨੇ, ਮੈਂ ਤਾਂ ਦੇਖ ਕੇ ਹੈਰਾਨ ਹੁੰਦਾ, ਐਕਸਰਸਾਈਜ਼ ਕਰ ਰਹੇ ਨੇ ਕਿ ਜਪ ਕਰ ਰਹੇ ਨੇ, ਲੜ ਰਹੇ ਨੇ ਵਾਹਿਗੁਰੂ ਨਾਲ ਕਿ ਜਪਦੇ ਪਏ ਨੇ। ਜ਼ਬਾਨ ਉਚਾਰਨ ਕਰੇ ਵਾਹਿਗੁਰੂ, ਧੁਨਾਕਾਰ ਆਵਾਜ਼, ਜੋ ਘੜਿਆਲ ਦੀ ਆਵਾਜ਼ ਹੈ, ਹਿੰਦੂ ਵੀਰਾਂ ਨੇ ਬੜਾ ਸੋਹਣਾ ਚਿੰਨ ਚੁਣਿਆ ਹੈ, ਮੰਦਰ ਦੇ ਦਰਵਾਜ਼ੇ 'ਤੇ ਘੜਿਆਲ ਲਟਕਾ ਦਿੰਦੇ, ਉਹਨੂੰ ਵਜਾ ਕੇ ਅੰਦਰ ਜਾਣਾ। ਭਗਵਾਨ ਦੇ ਦਰਸ਼ਨ ਤਾਂ ਹੋਣਗੇ, ਪਹਿਲੇ ਘੜਿਆਲ ਵਜਾ। ਗੁਰੂ ਨਾਨਕ ਨੇ ਇਸ ਨੂੰ ਮੰਨਿਆ, ਪਰ ਬੜੇ ਸਹੀ ਰੂਪ ਵਿੱਚ ਸਾਹਿਬ ਕਹਿੰਦੇ ਨੇ, ਜੀਵਨ ਮੰਦਰ ਹੈ, ਮੂੰਹ ਦਰਵਾਜ਼ਾ ਹੈ, ਔਰ ਜ਼ਬਾਨ ਲਟਕੇ ਆਇਆ ਘੜਿਆਲ ਹੈ, ਘੜਿਆਲ। ਉਸ ਘੜਿਆਲ ਨੂੰ ਵਜਾ ਕੇ ਅਤੇ ਇੱਕ ਇੱਟਾਂ ਦੇ ਮੰਦਰ ਵਿੱਚ ਪ੍ਰਵੇਸ਼ ਕਰੋਗੇ, ਜ਼ਬਾਨ ਦੇ ਘੜਿਆਲ ਨੂੰ ਵਜਾ ਕੇ ਜੀਵਨ ਦੇ ਮੰਦਰ ਵਿੱਚ ਪ੍ਰਵੇਸ਼ ਕਰ ਜਾਓਗੇ, ਪ੍ਰਭੂ ਦਾ ਰੂਪ ਹੋ ਜਾਓਗੇ, ਈਸ਼ਵਰ ਦਾ ਹੈ। ਇਸ ਘੜਿਆਲ ਨੂੰ ਵਜਾ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਕਬੀਰ ਕਹਿੰਦੇ, ਮੈਨੂੰ ਮਾਲਾ ਦੀ ਲੋੜ ਨਹੀਂ, ਮਾਲਾ ਤਾਂ ਮੈਂ ਤਾਂ ਪਕੜਾਂ ਜੇ ਜ਼ਬਾਨ ਨਾ ਹੋਵੇ, ਜ਼ਬਾਨ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਸਾਰੀ ਜ਼ਿੰਦਗੀ ਜਿਹੜੇ ਮਾਲਾ ਫੇਰਦੇ ਰਹਿੰਦੇ ਨੇ, ਯਕੀਨ ਜਾਣੋ ਮੈਨੂੰ ਤਰਸ ਵੀ ਆ ਜਾਂਦਾ, ਕਦੋਂ ਤੱਕ ਫੇਲੋਗੇ, ਜ਼ਬਾਨ ਦੀ ਮਾਲਾ ਕਦੋਂ ਫੇਰੋਗੇ। ਕੰਠੇ ਮਾਲਾ, ਭਗਤ ਜੀ ਕਹਿ ਰਹੇ ਨੇ, ਮੇਰੇ ਕੰਠ ਦੇ ਚ ਮਾਲਾ ਹੈ, ਮੇਰੇ ਗਲੇ ਦੇ ਚ ਮਾਲਾ ਹੈ, ਕਿਹੜੀ? ਕੰਠੇ ਮਾਲਾ ਜੇਵਾ ਰਾਮ, ਜ਼ਬਾਨ ਤੇ ਰਾਮ ਹੈ, ਬਸ ਇਹੀ ਮਾਲਾ ਹੈ, ਹੋਰ ਕਿਹੜੀ ਮਾਲਾ ਹੈ, ਇਹੀ ਸਿਮਰਨ ਹੈ। ਕੰਠੇ ਮਾਲਾ ਜੇਵਾ ਰਾਮ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਅਤੇ ਵਾਕਈ ਰਸਨਾ ਅਤੇ ਰਾਮ ਆ ਗਿਆ, ਪਹਿਚਾਣ ਕਿਸ ਤਰ੍ਹਾਂ ਹੋਵੇਗੀ? ਮਿਠਾਈ ਜ਼ਬਾਨ 'ਤੇ ਰੱਖੀ, ਸਵਾਦ ਆ ਗਿਆ, ਵਾਹਿਗੁਰੂ ਜ਼ਬਾਨ 'ਤੇ ਟਿਕ ਗਿਆ, ਯਕੀਨ ਜਾਣੋ ਰਸਨਾ ਰਸ ਨਾਲ ਵਰ ਜਾਂਦੀ, ਇੱਕ ਅਗੰਮੀ ਰਸ ਨਾਲ, ਇੱਕ ਅਗੰਮੀ ਅਵਸਥਾ ਨਾਲ। ਔਰ ਸਾਹਿਬ ਕਹਿੰਦੇ ਨੇ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਮੈਂ ਉਸਦੇ ਦਾਸਾਂ ਦਾ ਵੀ ਦਾਸ ਹਾਂ, ਕਿਸ ਦਾ? ਜਿਹਦੀ ਜ਼ਬਾਨ 'ਤੇ ਹੇ ਪ੍ਰਭੂ ਤੂੰ ਵਸ ਗਏ, ਜਿਹਦੀ ਰਸਨਾ 'ਤੇ ਤੂੰ ਵਸ ਗਏ, ਜਿਹਦੇ ਕੋਲ ਤੇਰਾ ਨਾਮ ਦਾ ਉਚਾਰਨ ਹੁੰਦਾ ਅਤੇ ਉਹ ਰਸ ਨਾਲ ਜੋ ਹੈ ਭਰ ਜਾਂਦਾ। ਇਹ ਅਭਿਆਸ ਤੁਸੀਂ ਰੋਜ਼ ਕਰਨਾ, ਕਮ ਸੇ ਕਮ ਅੱਧਾ ਘੰਟਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ। ਇਹਦੇ 'ਚ ਹਜ਼ਾਰਾਂ ਲੱਖਾਂ ਦਫ਼ਾ ਕਹਿ ਲਓਗੇ, ਪਰ ਇਸ ਵਾਸਤੇ ਕਹਿਣਾ, ਕਿਧਰੇ ਇੱਕ ਦਫ਼ਾ ਕਹਿਣ ਦੀ ਜਾਚ ਆ ਜਾਏ। ਅਤੇ ਆਖਰੀ ਨੁਕਤਾ ਵੀ ਸੁਣ ਲੈਣਾ, ਜਿਸ ਦਿਨ ਇੱਕ ਦਫ਼ਾ ਕਹਿਣ ਦੀ ਜਾਚ ਆ ਗਈ, ਫਿਰ ਕਹਿਣਾ ਵੀ ਨਹੀਂ ਪਏਗਾ, ਫਿਰ ਨਹੀਂ ਕਹਿਣਾ ਪਏਗਾ, ਫਿਰ ਵਾਹਿਗੁਰੂ ਵਾਹਿਗੁਰੂ ਆਖਣ ਦੀ ਲੋੜ ਨਹੀਂ। ਕਿਉਂ? ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਹੁਣ ਪ੍ਰਾਣ ਪਏ ਚੱਲਦੇ ਨੇ, ਪ੍ਰਾਣਾਂ 'ਚ ਵਸ ਗਏ, ਹੁਣ ਰਸਨਾ ਦੀ ਵੀ ਲੋੜ ਨਹੀਂ, ਹੁਣ ਤਾਂ ਜੀਵਨ ਹੀ ਮੰਦਰ ਬਣ ਗਿਆ, ਹੁਣ ਤਾਂ ਪੂਰੇ ਦੇ ਪੂਰੇ जो है प्रभु दा रूप हो गया, अब तो जाए चढ़े सिंहासन, मिले हैं सारंग पानी, राम कबीरा एक भय है कोय न सके पछानी। जिंदगी एक मौका है ईश्वर होने का, और जिन्होंने इस मौके नु संभालिया उन्होंने वेख के कलगीधर ने कह देता है ते मेरा अपना ही रूप है, खालसा मेरो रूप है खास, खालसे मैं हूँ करो निवास। खास हो गया, शुद्ध हो गया सतगुरु। इस अवसर नु चुकावन्ना और इस अवसर तो असी लाभ ले सकिए, यही तेरी अवसर यही तेरी वार, घट भीतर तो देख विचार।